परम सत्कार जो सतगुरु की साजीन वाली साहब संगत जी हो वाहेगुरु जी का खालसा वाहेगुरु जी की सत। किसी विद्वान का कथन है, छा वांगू छा है जिंदगी, पर असल में असर ता है जिंदगी। एवं छां के वांगू कहते हैं छां है जिंदगी, पर असल के अंदर ता है जिंदगी। बई मर के भी जिंदा ना है जिंदगी, उस जिंदगी का ना है। दुनिया हर मनुख आता है और संसार की यात्रा समाप्त करके तुर जाता है, पर इस धरती के तख्ते उत्ते कदे कदे मरने मुजाहिद पैदा होते हैं। लोग इन्हों वारा गाते मनुखा दिया कई किस्म ने। आ जरा साडा आम भाईचारा है, साडे मुतलक महाराज गुरबाणी में लिखते ने, कहते ने खाना पीना हसना सौना विसर गया है मरना। और मनुखी ने जिन्हों का इतना ही कर्तव्य है कि खाना पीना हसना सौना और विसर गया है मरना। हजूर कहते खसम विसार कुआरी कीनी, और नहीं जानते कि दृढ़ जीवन नहीं है। एक और पार्टी मनुखा की खाते हो ही नहीं, पीते भी ने, हसते ने, सौंदे सब तो ज्यादा ने, पर एक होर प्रोग्राम उन्हों का होंगे। किसी की निंदा करी जानी, किसी की चुगली करनी, किसी वैर करना, विरोध करना, ईर्षा करनी, कीना करना, सारा करी जाना। और कहते कोई साडा भला होवे या ना होवे, गुआंढियां दे कंडा कढ के छड़े, वो भी बंदे ही। पर जिहड़े तीसरी किस्म के मनुख ने, वह खा के पी के हस के सौ के टाइम करते, वह कुछ देश वास्ते सोचते, कुछ कौम वास्ते सोचते ने, कुछ धर्म वास्ते, नेकी वास्ते, सच वास्ते, परोपकार वास्ते करते ने, ते लोग उन्हें मारा लाते ने। पर भाई जेड़े चौथे दर्जे के महान होंगे ने, जिवें सतगुरु नानक देव जी, सतगुरु अर्जन देव जी, गुरु गोबिंद सिंह जी महाराज, वह महापुरुष मनुखता की कल्याण वास्ते दुनिया में आते हैं। वह मन मिलन तो बहुत उच्चे होते हैं और लोग उन्हें गुरु कहते हैं। कोई उन्होंने पीर कहता है, कोई पैगंबर कहता है, कोई गौस कहता है, कोई कुतुब कहता है, कोई उनिया कहता है, कोई रैवर कहता है, कोई जीनस कहता है, कोई रिफार्मर कहता है, कोई संत कहता है, कोई उन्होंने अवतार कहता है। उन्होंने जो भी कह दिए सच है। सिकर चल रहा सी वादिये कोलान साहेब श्री गुरु अर्जन देव जी का, सतगुरु रामदास ने परीख्या ली, सतगुरु अर्जन देव जी पास निकले। भादरों सुदी 2 संवत 1638 बिक्रमी वाले दिन गुरु अर्जन देव गुरगद्दी उत्ते बिठा दिते गए। आवाज आई अष्ट बैठा अर्जन गुरु सतगुर का खिवै चंदोआ। भट्ट कहते ने जब लो नहीं भाग लला उदय, तब लो भरते फिरते बहुत आयो। कल को समुद्र में पूछे कबू मिठाई नहीं रे पछतायो। सत विचार जह पत्थरा जब कारण को अवतार बनायो, जपियो जिन अर्जन देव गुरु फिर संकट दो गर्व नहीं आयो। अंतर पाप देव समय मुसुंद्र महासिव जोग करी, हुन देश प्रिंस विचार रहे हो हर जाग न छाटो एक करी। मथा जन को प्रवदीन दयाल है संगत शिष्ट निहाल करी, रामदास गुरु जग तारण को और जोत सो अर्जन माहे पहचान। ਤੇ ਗੁਰੂ ਪੰਜਵਾਂ ਬੈਠਾ ਆਣ ਉਹਨੂੰ ਮੱਥੇ ਟੇਕ ਕੇ ਦਿਓ ਤੇ ਉਹਨੂੰ ਸਦਕੇ ਕਰੇ ਜਹਾਨ ਉਹਦੇ ਚਰਨਾਂ ਉੱਤੇ ਝੁਕ ਗਿਆ ਧਰਤੀ ਤੇ ਅਸਮਾਨ ਉਹਨੂੰ ਦੁਨੀਆਂ ਸਾਰੀ ਆਖਿਆ ਧਨ ਸਾਧੀ ਸੁਲਤਾਨ ਬਈ ਉਹ ਸ਼ਾਂਤਮਈ ਦਾ ਪੁੰਜ ਸੀ ਉਹਦੀ ਆਤਮਾ ਸੀ ਬਲਵਾਨ ਉਹ ਅਸਲੀ ਰੂਪ ਅਕਾਲ ਦਾ ਉਹਨੂੰ ਭੱਟਾ ਲਿਆ ਪਛਾਣ ਉਹਦੇ ਕਾਲ ਦੀ ਸੇਵਾ ਕਰਨ ਲਈ ਚੱਲ ਆਏ ਖੁਦ ਭਗਵਾਨ ਉਹਦੇ ਹਰ ਮੰਦਰ ਦੀਆਂ ਪੈਰੀਆਂ ਧੁੰਮਾਂ ਵਿੱਚ ਜਹਾਨ ਉਹਦੇ ਲੰਗਰੋਂ ਰੋਟੀ ਖਾਂਦੇ ਹਿੰਦੂ ਮੁਸਲਮਾਨ ਉਹਦੇ ਨਾਂ ਦੀ ਚਰਚਾ ਫੈਲ ਗਈ ਕਾਬਲ ਤੇ ਈਰਾਨ ਉਹਨੇ ਸਾਡੀ ਵੀਰ ਗ੍ਰੰਥ ਦੀ ਛੱਡ ਕੇ ਵੇਦ ਪੁਰਾਣ ਉਹਦੀ ਈਰਖਾ ਕਰੀ ਪਖੰਡੀਆਂ ਪਰ ਮੰਨ ਗਏ ਵਿਦਵਾਨ ਉਹ ਜਿਹਦਾ ਵਾਹਿਗੁਰੂ ਰਾਖਾ ਦਿਲਬਰਾ ਉਹਦੇ ਝੁਕਦੇ ਰਹਿ ਨਿਸ਼ਾਨ ਗੁਰੂ ਅਰਜਨ ਦੇਵ ਜੀ ਗੁਰਗੱਦੀ ਉੱਤੇ ਬੈਠੇ ਪ੍ਰਿਥੀ ਚੰਦ ਨੇ ਅਕਬਰ ਦੇ ਦਰਬਾਰ ਵਿੱਚ ਦਾਵਾ ਕਰ ਦਿੱਤਾ ਕਹਿਣ ਲੱਗਾ ਵੱਡਾ ਪੁੱਤਰ ਮੈਂ ਹਾਂ ਗੱਦੀ ਦਾ ਅਧਿਕਾਰ ਮੇਰਾ ਹੈ ਬਾਦਸ਼ਾਹ ਦੇ ਦਰਬਾਰ ਵਿੱਚ ਬਹਿਸ ਚੱਲੀ ਵਜ਼ੀਰ ਖਾਂ ਵਰਗੇ ਨੇਕ ਵਜ਼ੀਰਾਂ ਨੇ ਬਾਦਸ਼ਾਹ ਨੂੰ ਰਾਇ ਦਿੱਤੀ ਬੋਲਾ ਗਿਆ ਅਕਬਰ ਆਜ਼ਮ ਅਗਰ ਪੁੱਤਰ ਦਾ ਹੱਕ ਬਣਦਾ ਹੁੰਦਾ ਤੇ ਗੁਰੂ ਨਾਨਕ ਦੀ ਗੱਡੀ ਉੱਤੇ ਬਾਬਾ ਸ੍ਰੀ ਚੰਦ ਬਹਿੰਦਾ ਅਗਰ ਪੁੱਤਰ ਦਾ ਹੱਕ ਬਣਦਾ ਹੁੰਦਾ ਤੇ ਗੁਰੂ ਅੰਗਦ ਦੇਵ ਦੀ ਗੱਡੀ ਤੇ ਬਾਬਾ ਜਾਤੂ ਬਹਿੰਦਾ ਅਗਰ ਪੁੱਤਰ ਦਾ ਹੀ ਹੱਕ ਹੁੰਦਾ ਤੇ ਗੁਰੂ ਅਮਰਦਾਸ ਦੀ ਗੱਡੀ ਉੱਤੇ ਬਾਬਾ ਮੋਹਨ ਬਹਿੰਦਾ ਅਗਰ ਪੁੱਤਰ ਦਾ ਹੀ ਹੱਕ ਹੁੰਦਾ ਦੁਨੀਆਂ ਵਿੱਚ ਸੇਵਾ ਨੂੰ ਮਹੱਤਤਾ ਕਿਵੇਂ ਮਿਲਦੀ ਅਸਲੀਅਤ ਤੇ ਆ ਤੇ ਗੁਰੂ ਨਾਨਕ ਨੇ ਗੱਡੀ ਲੈ ਗਿਆ ਭਾਈ ਲੈਣ ਸੇਵਾ ਕਰ ਗੁਰੂ ਅੰਗਦ ਦੇਵ ਤੋਂ ਗੱਡੀ ਲੈ ਗਿਆ ਬਾਬਾ ਅਮਰਦਾਸ ਬਾਬੇ ਅਮਰਦਾਸ ਤੋਂ ਗੱਡੀ ਲੈ ਗਿਆ ਸੇਵਾ ਕਰਕੇ ਭਾਈ ਜੇਠਾ ਤੇ ਭਾਈ ਜੇਠੇ ਤੋਂ ਗੁਰੂ ਰਾਮਦਾਸ ਤੋਂ ਸੇਵਾ ਕਰਕੇ ਗੱਡੀ ਲੈ ਲਈ ਅਰਜਨ ਦੇਵ ਨੇ ਬਾਦਸ਼ਾਹ ਨੇ ਪ੍ਰਿਥੀ ਚੰਦ ਦਾ ਦਾਵਾ ਖਾਰਜ ਕਰ ਦਿੱਤਾ ਗੁਰੂ ਅਰਜਨ ਦੇਵ ਨੇ ਉਸਾਰੂ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਉਹਨਾਂ ਨੇ ਸੰਮਤ 1643 ਵਿਕਰਮੀ ਵਿੱਚ ਗੁਰਦੁਆਰਾ ਸ੍ਰੀ ਸੰਤੋਖ ਸਰ ਬਣਵਾਇਆ ਇੱਕ ਸ਼ਾਨਦਾਰ ਸਰੋਵਰ ਉਲੀਕਿਆ ਕਹਿੰਦੇ ਨੇ ਜਦੋਂ ਸਰੋਵਰ ਟੁੱਟਣ ਲੱਗੇ ਹੇਠੋਂ ਇੱਕ ਗੁਫਾ ਨਿਕਲੀ ਗੁਫਾ ਨੂੰ ਖੋਦੇ ਗਏ ਦਰਵਾਜ਼ੇ ਮੋਹਰੇ ਸਿਰਾਸੀ ਪਾਸੇ ਹਟਾਈ ਕੀ ਵੇਖਿਆ ਅੰਦਰ ਇੱਕ ਰਿਸ਼ੀ ਸਮਾਧੀ ਲਾ ਕੇ ਬੈਠਾ ਮਹਾਰਾਜ ਨੇ ਕਿਹਾ ਇਸਨੂੰ ਰੂਮ ਦੁਲਪੇਟ ਕੇ ਬਾਹਰ ਲਿਆਓ ਇਹਦੀਆਂ ਤਲੀਆਂ ਚੱਸ ਕੇ ਪ੍ਰਾਣ ਦਸਵੇਂ ਦੁਆਰ ਤੋਂ ਉਤਾਰੋ ਜਦੋਂ ਪ੍ਰਾਣ ਉਤਰੇ ਇਸ ਰਿਸ਼ੀ ਨੇ ਦੱਸਿਆ ਕਿ ਮੈਂ 53 ਯੁੱਗ ਦਾ ਸਮਾਧੀ ਲਾ ਕੇ ਬੈਠਾ ਮੈਨੂੰ ਭਗਵਾਨ ਰਾਮ ਚੰਦਰ ਨੇ ਕਿਹਾ ਸੀ ਕਿ ਤੇਰੀ ਕਲਿਆਣ ਕਲਯੁਗ ਵਿੱਚ ਗੁਰੂ ਨਾਨਕ ਦਾ ਪੰਜਵਾਂ ਜਾਮਾ ਕਰੇਗਾ ਸਿੱਖਾਂ ਨੇ ਕਿਹਾ ਕਿ ਇਹ ਧੰਨ ਭਾਗ ਨੇ ਇਹੋ ਹੀ ਨੇ ਗੁਰੂ ਅਰਜਨ ਦੇਵ ਗੁਰੂ ਨਾਨਕ ਦਾ ਪੰਜਵਾਂ ਜਾਮਾ ਮਹਾਰਾਜ ਨੇ ਉਪਦੇਸ਼ ਦਿੱਤਾ ਉਸ ਰਿਸ਼ੀ ਦੀ ਕਲਿਆਣ ਹੋ ਗਈ ਉਹਦੇ ਨਾਮ ਤੇ ਸਰੋਵਰ ਦਾ ਨਾਂ ਰੱਖਿਆ ਸੰਤੋਖ ਸਰ ਅੰਮ੍ਰਿਤਸਰ ਸ਼ਹਿਰ ਦੀ ਮੋਹਰੀ ਕੱਢੀ ਸੀ ਗੁਰੂ ਰਾਮਦਾਸ ਨੇ ਸਰੋਵਰ ਦਾ ਟੱਪਾ ਵੀ ਲਾਇਆ ਸੀ ਗੁਰੂ ਰਾਮਦਾਸ ਨੇ ਔਰ ਉਹ ਵੀ ਕਾਰ ਸੇਵਾ ਕਰਵਾਈ ਗੁਰੂ ਅਰਜਨ ਦੇਵ ਨੇ ਤੇ ਜਦੋਂ ਕਾਰ ਸੇਵਾ ਸ਼ੁਰੂ ਹੋਈ ਅਕਾਲ ਪੁਰਖ ਨੇ ਆਪ ਸਰਗੁਣ ਸਰੂਪ ਧਾਰ ਕੇ ਟੋਕਰੀ ਚੁੱਕੀ ਮਹਾਰਾਜ ਨੇ ਬਾਣੀ ਵਿੱਚ ਸ਼ਬਦ ਲਿਖਿਆ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ ਹਜ਼ੂਰ ਨੇ ਕਿਹਾ ਧਰਤ ਸੁਹਾਵੀ ਤੇਰੇ ਤਾਰ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਦੂਰ ਦੂਰ ਤੋਂ ਸੰਗਤਾਂ ਆਈਆਂ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਸ਼ੁਰੂ ਹੋਈ ਹੁਣ ਵੀ ਜਦੋਂ ਪਿੱਛੇ ਜੇ ਕਾਰ ਸੇਵਾ ਹੋਈ ਹੈ ਲੋਕ ਇੰਗਲੈਂਡ ਤੋਂ ਗਏ ਲੋਕ ਅਮਰੀਕਾ ਤੋਂ ਗਏ ਕੈਨੇਡਾ ਤੋਂ ਗਏ ਦੂਰ ਦੂਰ ਤੋਂ ਕਾਬਲ ਈਰਾਨ ਤੱਕ ਲੋਕਾਂ ਨੇ ਆ ਕੇ ਸਿਰ ਤੇ ਟੋਕਰੀਆਂ ਔਰ ਉੱਥੇ ਟਾਈਮ ਨਹੀਂ ਸੀ ਮਿਲਦਾ ਸੇਵਾ ਦਾ ਵਕਤ ਨਹੀਂ ਸੀ ਮਿਲਦਾ 24 ਘੰਟੇ ਸੇਵਾ ਚੱਲਦੀ ਸੀ ਰੇਸ਼ਮੀ ਸੂਟ ਪਾ ਕੇ ਬੀਬੀਆਂ ਸਿਰ ਤੇ ਗਾਰਾ ਟੋਕਦੀਆਂ ਸਨ ਰੋਟੀਆਂ ਦੇ ਰੋਟ ਕੱਟੇ ਗਏ ਪੱਗ ਦਾ ਦੇ ਰੋਗਾਂ ਦਾ ਨਾਸ਼ ਹੋ ਗਿਆ। ਧੰਨ ਗੁਰੂ ਰਾਮਦਾਸ ਦੀ ਆਵਾਜ਼ ਆ ਰਹੀ ਸੀ, ਕਹਿੰਦੇ ਨੇ ਜਦੋਂ ਸਰੋਵਰ ਮੁਕੰਮਲ ਹੋ ਗਿਆ, ਸਰੋਵਰ ਦੇ ਵਿੱਚ ਕਾਰ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗਈ। ਜਦੋਂ ਨੀਂਹ ਰੱਖਣ ਦਾ ਸਵਾਲ ਪੈਦਾ ਹੋਇਆ ਕਿ ਨੀਂਹ ਕੌਣ ਰੱਖੇ, ਕੋਈ ਆਖੇ ਜੀ ਗੁਰੂ ਅਰਜਨ ਦੇਵ ਜੀ ਰੱਖਣਗੇ, ਕੋਈ ਕਵੇ ਭਾਈ ਗੁਰਦਾਸ ਜੀ ਰੱਖਣਗੇ, ਕੋਈ ਕਵੇ ਬਾਬੇ ਬੁੱਢੇ ਵਰਗੇ ਬ੍ਰਹਮ ਗਿਆਨੀ ਰੱਖਣਗੇ। ਗੁਰੂ ਅਰਜਨ ਦੇਵ ਨੂੰ ਪੁੱਛਿਆ ਗਿਆ, ਮਹਾਰਾਜ ਹਰਿਮੰਦਰ ਸਾਹਿਬ ਦੀ ਨੀਂਹ ਕੌਣ ਰੱਖੇਗਾ? ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਦਰਵੇਸ਼ਾਂ ਦੀ ਯਾਦਾਂ ਬਣਨੀ ਹੈ, ਇਹਦੀ ਨੀਂਹ ਸਾਡਾ ਯਾਰ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਰੱਖੇ। ਕਿਤਨੀ ਵਿਸ਼ਾਲ ਆਤਮਾ ਹੈ, ਸਿੱਖਾਂ ਦੇ ਸਭ ਤੋਂ ਕੇਂਦਰੀ ਹਰਿਮੰਦਰ ਦੀ ਨੀਂਹ ਇੱਕ ਮੁਸਲਮਾਨ ਕੋਲੋਂ ਰਖਾਈ ਗਈ। ਮਾਫ ਕਰਨਾ, ਅੱਜ ਮਜ਼ਹਬ ਦੇ ਨਾਮ ਤੇ ਛੁਰੀਆਂ ਚੱਲਦੀਆਂ ਨੇ, ਪਰ ਰਾਮ ਵਾਲੋ ਕੋ ਮੁਸਲਮਾਨ ਸੇ ਬੂ ਆਤੀ ਹੈ, ਅਹਲੇ ਇਸਲਾਮ ਕੋ ਭਗਵਾਨ ਸੇ ਬੂ ਆਤੀ ਹੈ। ਔਰ ਕਿਸ ਕੋ ਖੁਸ਼ਤ ਹੈ ਕਰੇ ਖਿਦਮਤ ਇਨਸਾਨ, ਜਬ ਇਨਸਾਨ ਕੋ ਇਨਸਾਨ ਸੇ ਬੂ ਆਤੀ ਹੈ। ਬੰਦਾ ਬੰਦੇ ਕੋ ਨੁਖਤ ਕਰ ਜਾ, ਮਨੁੱਖ ਮਨੁੱਖ ਨੂੰ ਦੁਰਕਾਰ ਰਿਹਾ, ਲੇਕਿਨ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਆਤਮਾ ਨੇ ਇਹ ਸਾਨੂੰ ਸੁਣਿਆ ਕਿੱਦਾਂ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਵੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਦੁਨੀਆਂ ਦੇ ਲੋਕ ਮਨੁੱਖ ਦੀ ਜਾਤ ਕੇਵਲ ਮਨੁੱਖ, ਅਸੀਂ ਜੇ ਕਿਸੇ ਸਕੂਲ ਕਾਲਜ ਦੀ ਨੀਂਹ ਰੱਖਣੀ ਹੋਵੇ, ਅਸੀਂ ਕਹਿੰਦੇ ਹਾਂ ਕਿਸੇ ਮਿਨਿਸਟਰ ਨੂੰ ਸਦੋ ਉਦਘਾਟਨ ਕਰਕੇ, ਮਤਲਬ ਤੇ ਹੋਊਗਾ ਮੈਂ 10-20-40 ਹਜ਼ਾਰ ਰੁਪਇਆ ਦੇ ਜਾਏਗਾ। ਉਹ ਭਾਵੇਂ ਉਦਘਾਟਨ ਕਰਨ ਆਇਆ, ਦੁਰਘਾਟਨ ਹੀ ਕਰ ਗਿਆ, ਫਿਰ ਕਹਿੰਦੇ ਸੱਜਣਾ ਜ਼ਰੂਰ। ਤੇ ਸਾਈਂ ਮੀਆਂ ਮੀਰ ਕਿਹੜਾ ਮਿਨਿਸਟਰ ਲਗਾ ਸੀ? ਉਹ ਵਿਚਾਰਾ ਕਦੇ ਕਦਾਈ ਮੌਕਾ ਮਿਲਿਆ, ਉਹਨੇ ਜਿਵੇਂ ਸਿੱਧੀ ਪੰਜਰੀ ਇੱਕ ਫੜੀ, ਯਾ ਅੱਲਾ ਕਹਿ ਕੇ ਰੱਖ ਦਿੱਤੀ। ਮਿਸਤਰੀਆਂ ਨੂੰ ਪਤਾ ਹੈ ਇਹ ਹਰ ਕੰਮ ਗੁਣੀਆਂ ਚ ਕਰਦੇ ਨੇ, ਮਿਸਤਰੀ ਨੇ ਵੇਖਿਆ ਵੀ ਇੱਕ ਗੁਣੀਆਂ ਚ ਨਹੀਂ ਆਈ, ਉਹਨੇ ਮਾਰ ਕੇ ਸੱਟ ਥੋੜੀ ਜੀ ਸਿੱਧੀ ਕਰ ਲਈ, ਇੱਕ ਹਿੱਲ ਗਈ। ਤੇ ਗੁਰੂ ਅਰਜਨ ਦੇਵ ਹੱਸ ਕੇ ਕਹਿਣ ਲੱਗੇ, ਮਿਸਤਰੀ ਸਾਹਿਬ ਕਿਸੇ ਫਕੀਰ ਨੇ ਨੀਂਹ ਰੱਖੀ ਸੀ, ਤੁਸੀਂ ਇਹਦੀ ਹਲਾ ਦਿੱਤੀ ਹੈ, ਹਰ ਮੰਦਰ ਚ ਜੁਗਾ ਜੁਗਾ ਕੱਲ ਰਹੇਗਾ, ਪਰ ਇੱਕ ਵਾਰੀ ਹੁਣ ਢਹਿ ਕੇ ਬਣੇਗਾ। ਮਹਾਰਾਜ ਦਾ ਵਾਕ ਸੱਚ ਹੋਇਆ, 1814 ਵਿੱਚ ਅਮਿਤ ਸ਼ਾਹ ਅਬਦਾਲੀ ਚੜ ਕੇ ਆਇਆ, ਅਮਿਤ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਉੱਤੇ 11 ਹਮਲੇ ਕੀਤੇ ਨੇ, ਜਦੋਂ 1814 ਵਿੱਚ ਆਇਆ ਇਹਨੇ ਹਰਿਮੰਦਰ ਸਾਹਿਬ ਢਾ ਕੇ ਮਿੱਟੀ ਵਿੱਚ ਮਿਲਾ ਦਿੱਤਾ, ਖਾਲਸੇ ਨੇ ਸਿਰ ਬਣਾ ਲਿਆ। 1818 ਵਿੱਚ ਫਿਰ ਅਮਿਤ ਸ਼ਾਹ ਅਬਦਾਲੀ ਆਇਆ, ਉਹਨੇ ਨੀਆਂ ਵਿੱਚ ਬਰੂਦ ਦੇ ਕੇ ਸਾਰਾ ਹਰਿਮੰਦਰ ਉਡਾ ਦਿੱਤਾ, ਇੱਕ ਇੱਟੋ ਦੇ ਨੱਕ ਉੱਤੇ ਵੱਜੀ, ਇਸੇ ਸਖਮ ਦਾ ਮਾਰਿਆ ਕਾਬਲ ਜਾ ਕੇ ਮਰ ਗਿਆ। ਖਾਲਸਾ ਪੰਥ ਫਿਰ ਇਕੱਠਾ ਹੋਇਆ, ਸਰਦਾਰ ਚੱਸਾ ਸਿੰਘ ਨੇ ਚਾਦਰ ਵਿਛਾਈ, 7 ਲੱਖ ਰੁਪਇਆ ਪੰਥ ਨੇ ਇਕੱਠਾ ਕੀਤਾ। 11 ਵਿਸਾਖ 1821 ਵਾਲੇ ਦਿਨ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗਈ ਔਰ ਸ਼ਾਨਦਾਰ ਮੰਦਰ ਤਾਮੀਰ ਕੀਤਾ ਗਿਆ। ਮਤਲਬ ਮਹਾਰਾਜਾ ਰਣਜੀਤ ਸਿੰਘ ਨੇ 64,11,000 ਰੁਪਏ ਦਾ ਸੰਗੇ ਮਰਮਰ ਔਰ ਉਹ ਸੋਨਾ ਲਵਾਇਆ ਜਿਹੜਾ ਅੱਜ ਕੱਲ੍ਹ ਮੌਜੂਦ ਹੈ। ਅੱਜ ਦੂਰ ਦੂਰ ਤੋਂ ਸੰਗਤਾਂ ਜਾਂਦੀਆਂ ਨੇ, ਕਹਿੰਦੀਆਂ ਨੇ ਗੋਲਡਨ ਟੈਂਪਲ ਦੇ ਦਰਸ਼ਨ ਕਰਨੇ। ਇਹ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ, ਤਾਂ ਗੁਰੂ ਅਰਜਨ ਦੇਵ ਨੇ ਤਤਕ ਸੁਦੀ 5 ਸੰਮਤ 1645 ਵਿਕਰਮੀ ਵਾਲੇ ਦਿਨ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ। ਗੁਰੂ ਅਰਜਨ ਦੇਵ ਨੇ 1647 ਵਿਕਰਮੀ ਵਿੱਚ ਗੁਰਦੁਆਰਾ ਤਰਨ ਤਾਰਨ ਬਣਵਾਇਆ। ਕਦੇ ਪੰਜਾਬ ਜਾਓ ਦਰਸ਼ਨ ਕਰਿਆ ਕਰੋ, 84 ਵਿਧੀਆਂ ਵਿੱਚ ਸਰੋਵਰ, ਏਡਾ ਵੱਡਾ ਸਰੋਵਰ ਸਾਰੇ ਪੰਜਾਬ ਚ ਨਹੀਂ। ਤੇ ਗੁਰੂ ਅਰਜਨ ਸਾਹਿਬ ਨੇ ਐਨ ਸਰੋਵਰ ਦੇ ਕੰਢੇ ਹਰਿਮੰਦਰ ਬਣਾਇਆ, ਇਲਾਕੇ ਦਾ ਹਾਕਮ ਨੂਰਦੀਨ ਆਇਆ, ਇੱਟਾਂ ਹੀ ਖੋ ਕੇ ਲੈ ਗਿਆ। ਸਿੱਖਾਂ ਨੇ ਕਿਹਾ, ਮਹਾਰਾਜ ਨੂਰਦੀਨ ਇੱਟਾਂ ਲੈ ਗਿਆ। ਸਤਿਗੁਰੂ ਕਹਿਣ ਲੱਗੇ, ਸਾਡੀਆਂ ਹੋਣਗੀਆਂ ਤੇ ਆ ਜਾਣਗੀਆਂ। ਸਰਦਾਰ ਬੁੱਧ ਸਿੰਘ ਫੈਜ਼ਲਾ ਪੁਰੀਏ ਨੇ 1821 نور دین کی شراب ڈہا کے وہ کرن تارن کے سروور نو لائیا گرو صاحب کا باغ سٹ ہویا. گرو ارجن دیو جی نے 1652 گردوارا شہدا صاحب بنایا کیونکہ ہار ودی ایک سمت 1652 بکرمی والے دن گرو ہرگوبند صاحب کا اوتار ہویا. اس خوشی میں مہاراج نے خوب رویا اتنے 6 ہلٹ لوائے وہ نام چھڑکا صاحب پی گیا. اتنے ہر پنچمی نو بڑا وڈا میلہ لگتا ہے سنگتاں درشن کرنے آدیا. گرو ارجن دیو نے چونا منڈی لاہور گردوارا بنوایا. گرو ارجن دیو نے کرتارپور کی نیر رکھی شاندار نگر وسایا وہ نام رکھا کرتارپور. گرو ارجن دیو جی نے گرو کے بعد بھی سیوا کروائی جتھے 1922 اکالیاں نے ستیا گرہ کیتا سی وہ گردوارا بھی گرو ارجن دیو نے تعمیر کروایا. دھرم استھان بن دے گئے. سب تو وڈا کام یہ کیتا شری گرو گرنتھ صاحب جی کی پوتر بھیڑ 1430 صفحے کی بھیڑ مکمل کی. راجا نو ترتیب دیتی شلوکا نو ترتیب دیتی پوڑیاں نو ترتیب دیتی شاندار گرنتھ مکمل کیتا. ایک بہادروں سدھی ایک سمت 1661 بکرمی والے دن ہر مندر صاحب نے پرکاش کر دیتا گیا. تمہاں پی گئی سارا ہندوستان وچ. میرے دیش کے پنڈت اور مولوی تل ملا اٹھے. بادشاہ جہانگیر کو چگلیاں لگیاں. اکبر جنہ چر جیوندا رہیا اکبر کی نیتی کچھ ہور قسم دی سی جہانگیر دی نیتی ہور قسم دی سی. ویسے جے وچوں ویکھیے تے اکبر بڑا خطرناک سی کیونکہ اکبر اتوں میل ملاپ رکھدا سی وچوں چھری چلاؤندا سی نارے تے ہندوؤں دے مندراں تے جا کے بھی سونے دے کھمبے چڑھاؤندا سی. ابیبیاں کئی گیت گاؤنیاں نے ننگے ننگے پیری دیوا اکبر آیا سونے دا چھتر چڑھایا اور راجپوتاں نے خوشی بچا کے انہوں کڑیاں دے ڈولے دیتے لڑکیاں دے ڈولے دیتے. اکبر گوئندوال بھی آیا گرو صاحب نے بھی متھا ٹیکیا سکھان بھی انہوں نے خوش کیتا. بینالوں نے ایک نواں مذہب بنایا دین الہی پر وہ کامیاب نہ ہو سکیا. اکبر نے 49 سال راج کیتا تے جہانگیر بچارا بڈا ہوتا جاتا سی وہ کہنا سی بھی کدو میرا پیو مرے تے کدو میں بادشاہ بنا. وہ سکھا سکھ دیا بھی مسا مسا اکبر مریا تے 24 اکتوبر 1605 ہندوستان کا بادشاہ جہانگیر بنیا. اجے بچارا کدی اتنے بیٹھا ہی سی تے دیش کے حالات بگڑ گئے. ادھر گرو ارجن دیو جی کی لہر دورا پہ پہنچ گئی. پنڈت بھی دشمن بن گئے مولوی بھی دشمن بن گئے ودوان بھی ایرخا کر لگ پائے پرتھی چند بھی سارے نہ ماریا ایرخا کر رہا سی. جب گھر بھی نکل جائے باہر بھی نکل جائے حالات خراب ہو جاتے. ایک ہور ویروڈی نال رل گیا وہ کون سی دیوان چندو لال وہ کا گسا سی وہ ہے گا سی پنجاب کے رہن والا دلی نوکری کرنا سی. وہ لڑکی مٹیار ہوئی ایک دن پروت سد کے کہنے لگا میری لڑکی واسطے کچھ چنگا جوار تلاش کرو. لاکی دلی ترے سارا پنجاب لب دے آئے ویندے آئے وہ جب امرتسر آئے تو گرو ارجن دیو جا صاحب دادا ہر گوبند صاحب انہوں نے پسند آ گیا. मुंडा सोना सुनखा है जवान है घर में माया बड़ी बेबहा है इन्हें बेनती की जी लड़का साढ़े पसंद है ठाकेदार रुपया रख देने असी शगन लेके आए पसंद करके दिल्ली में चले गए. जदों जाके दीवान चंदू लाल दसी गल कहते दीवान साहब मुंडा इन्ना सोहना पसंद आया है सोहना सुनखा जवान उच्चा लम्मा چہرے کے لائی مور گھر میں مایا لکھان روپئے بے بہا کڑی رات کرے گی کڑی سے ساری دنیا وہ نمسکار کرے گی. چندو لال کہتا منہ بولن سے صحیح کتنے رشتہ کرائے جی. کہتے گرو ਸਾਡਾ ਹਰਗੋਬਿੰਦ ਸਾਹਿਬ ਸਾਡੀ ਖੱਤਰੀ ਅੰਮ੍ਰਿਤਸਰ ਪੰਜਾਬ ਵਿੱਚ ਇੰਨੀ ਸੁਣ ਕੇ ਚੰਦੂ ਲਾਲ ਨੇ ਮਾਰਿਆ ਮੱਥੇ ਤੇ ਹੱਥ ਕਹਿੰਦੇ ਉਹ ਨਿਕੰਮਿਆ ਆਖਰ ਹੈਗਾ ਤੇ ਫਕੀਰ ਹੀ ਇਹਨਾਂ ਲੋਕ ਪੈਸਾ ਪੈਸਾ ਮੱਥਾ ਟੇਕਦੇ ਨੇ ਪਰ ਕਿੱਥੇ ਮੈਂ ਕਿੱਥੇ ਹੋ ਤੁਸੀਂ ਤੇ ਤੁਬਾਰੇ ਦੀ ਇੱਕ ਮੋਰੀ ਨੂੰ ਲਾਏ ਨੇ ਹੰਕਾਰ ਮਚਾ ਕੇ ਚੰਦੂ ਨੇ ਗੁਰੂ ਘਰ ਦੀ ਸ਼ਾਨ ਦੇ ਖਿਲਾਫ਼ ਕਿਉਂ ਆਖਿਆ ਜੁ ਸੇਠ ਨੇ ਸੁਣ ਲਈ। ਉਹਨੇ ਜਾ ਕੇ ਸੰਗਤ ਵਿੱਚ ਗੱਲ ਕਹਿ ਦਿੱਤੀ। ਸਾਰੀ ਸੰਗਤ ਨੇ ਇੱਕ ਮੀਟਿੰਗ ਕੀਤੀ। ਉਸੇ ਵੇਲੇ ਰੁੱਕਾ ਲਿਖਿਆ, ਪੱਤਰ ਲਿਖਿਆ, ਅੰਮ੍ਰਿਤਸਰ ਨੂੰ ਸਿੱਖ ਤੋੜ ਦਿੱਤਾ। ਉਹਦੇ ਉੱਤੇ ਲਿਖਿਆ, ਸੱਚੇ ਪਾਤਸ਼ਾਹ ਦਿੱਲੀ ਦੀਆਂ ਸੰਗਤਾਂ ਦੀ ਬੇਨਤੀ ਹੈ, ਦੀਵਾਨ ਚੰਦੂ ਲਾਲ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ। ਇਸ ਹੰਕਾਰੀ ਨੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਆਖਿਆ ਔਰ ਆਪ ਚੁਬਾਰਾ ਬਣਿਆ। ਇੱਧਰ ਸ਼ਗਨ ਲੱਗਣ ਦੀਆਂ ਤਿਆਰੀਆਂ ਨੇ, ਬੈਂਡ ਵਾਜੇ ਵੱਜ ਰਹੇ ਨੇ, ਹਰਗੋਬਿੰਦ ਸਾਹਿਬ ਨੂੰ ਇਸ਼ਨਾਨ ਕਰਵਾਇਆ, ਸਾਰੇ ਕੱਪੜੇ ਪਾਏ, ਲਾਡੀ ਲੈ ਕੇ ਮਠਿਆਈਆਂ ਦੇ ਡੱਬੇ ਤੇ ਫਰੂਟ ਪਹੁੰਚ ਗਏ। ਸੰਗਤਾਂ ਦੂਰ ਦੂਰ ਤੋਂ ਆ ਰਹੀਆਂ ਨੇ। ਦੋ ਤਿੰਨ ਘੰਟੇ ਪਹਿਲੇ ਦਿੱਲੀ ਵਾਲਾ ਸਿੱਖ ਵੀ ਪਹੁੰਚ ਗਿਆ। ਉਹਨੇ ਗੁਰੂ ਸਾਹਿਬ ਦੇ ਚਰਨਾਂ ਚ ਲਿਜਾ ਕੇ ਚਿੱਠੀ ਰੱਖ ਦਿੱਤੀ। ਗੁਰੂ ਅਰਜਨ ਸਾਹਿਬ ਨੇ ਚਿੱਠੀ ਪੜ੍ਹੀ ਔਰ ਸੰਗਤਾਂ ਨੂੰ ਸੁਣਾ ਦਿੱਤੀ। ਕਹਿਣ ਲੱਗੇ, ਗੁਰਮੁਖੋ, ਦਿੱਲੀ ਦੀ ਸੰਗਤ ਦਾ ਹੁਕਮ ਹੈ ਕਿ ਇਸ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ। ਸਾਰੀ ਸੰਗਤ ਨੇ ਇੱਕ ਮੁੱਠ ਹੋ ਕੇ ਆਵਾਜ਼ ਦੇ ਦਿੱਤੀ, ਮਹਾਰਾਜ ਸੱਚ ਹੈ, ਠੀਕ ਹੈ, ਜੋ ਹੁਕਮ ਕਰਦੇ ਹੋ ਪ੍ਰਵਾਨ ਹੈ। ਗੁਰੂ ਅਰਜਨ ਦੇਵ ਜੀ ਨੇ ਲਾਡੀਆਂ ਨੂੰ ਕਹਿ ਦਿੱਤਾ ਕਿ ਭਾਈ ਦੀਵਾਨ ਚੰਦੂ ਲਾਲ ਸਾਡੇ ਖਿਲਾਫ ਜੋ ਮਰਜ਼ੀ ਕਹਿ ਲੈਂਦਾ, ਸਾਨੂੰ ਕੋਈ ਗਿਲਾ ਨਹੀਂ ਸੀ। ਉਹਨੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਆਖਿਆ, ਉਸਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ ਜਾਏ, ਲਾਡੀ ਮੋੜ ਦਿੱਤੇ ਗਏ। ਕਈ ਸੱਜਣ ਇਹ ਗੱਲ ਕਹਿ ਦਿੰਦੇ ਨੇ ਕਿ ਜੀ ਗੁਰੂ ਵੀ ਹਿੱਸੇ ਤੇ ਸੰਗਤ ਇੱਕ ਹੀ ਹਿੱਸੇ। ਦਰਅਸਲ ਇਹਦਾ ਅਰਥ ਕੁਝ ਹੋਰ ਹੈ, ਬਣਾ ਕੁਝ ਹੋਰ ਲਿਆ ਗਿਆ ਹੈ। ਅਸਲੀਅਤ ਇਹ ਆ ਕਿ ਵੀਹ ਹਿੱਸੇ ਗੁਰੂ ਤੇ ਇੱਕ ਹਿੱਸਾ ਸੰਗਤ ਦਾ, ਇਹ ਰਲ ਕੇ ਬਣ ਜਾਂਦੇ ਨੇ ਇੱਕ ਹੀ। ਤੇ ਜੇ ਵਿੱਚੋਂ ਗੁਰੂ ਹੀ ਕੱਢ ਦਈਏ ਤੇ ਫਿਰ ਸੰਗਤ ਰਹਿ ਹੀ ਨਹੀਂ ਜਾਂਦੀ। ਬੰਦਿਆਂ ਦਾ ਕੱਟ ਤੇ ਬਾਜ਼ਾਰਾਂ ਚ ਵੀ ਬੜਾ ਹੈ, ਬੰਦੇ ਦੇ ਪੰਪਾਂ ਚ ਬੜੇ ਬੈਠੇ ਨੇ, ਸਿਨੇਮਿਆਂ ਚ ਬੈਠੇ ਨੇ, ਹਸਪਤਾਲਾਂ ਚ ਬੜਾ ਕੱਟ ਹੈ, ਰੇਲਵੇ ਸਟੇਸ਼ਨਾਂ ਤੇ, ਕੋਚ ਸਟੇਸ਼ਨਾਂ ਉੱਤੇ ਮਨੁੱਖਾਂ ਦਾ ਅੰਤ ਕੋਈ ਨਹੀਂ, ਪਰ ਉਹ ਸੰਗਤ ਨਹੀਂ ਕਹੀ ਜਾ ਸਕਦੀ। ਸੰਗਤ ਉਹ ਹੀ ਹੁੰਦੀ ਹੈ ਜਿੱਥੇ ਗੁਰੂ ਹੋਵੇ। ਕਈ ਸੰਗਤ ਨੂੰ ਸਾਨੂੰ ਆਣ ਕੇ ਵਿਆਹਾਂ ਸ਼ਾਦੀਆਂ ਚ ਕਹਿੰਦੇ ਗਏ ਨੇ ਕਿ ਚਲੋ ਪੱਪ ਵਿੱਚ ਅਸਾਂ ਤੁਹਾਡਾ ਰਾਗ ਸੁਣਨਾ ਹੈ। ਅਸੀਂ ਕਹਿੰਦੇ ਨਹੀਂ ਭਾਈ, ਅਸੀਂ ਉੱਥੇ ਕੀਰਤਨ ਕਰਾਂਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਤੁਸੀਂ ਗੁਹਾਲ ਬੁੱਕ ਕਰਵਾ ਲਓ, ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਦਿਓ, ਗੁਰੂ ਗ੍ਰੰਥ ਸਾਹਿਬ ਦਾ ਅਸੀਂ ਕੀਰਤਨ ਕਰ ਦਿਆਂਗੇ। ਸੰਗਤ ਉੱਥੇ ਹੈ ਜਿੱਥੇ ਗੁਰੂ ਹੈ। ਤੂੰ ਵੀ ਹਿੱਸੇ ਗੁਰੂ, ਇੱਕ ਹਿੱਸਾ ਸੰਗਤ ਦਾ, ਇਹ ਰਲ ਕੇ ਬਣ ਜਾਂਦੇ ਨੇ ਇੱਕ ਹੀ। ਗੁਰੂ ਸੰਗਤ ਦਾ ਹੁਕਮ ਨਹੀਂ ਮੋੜਦਾ, ਸੰਗਤ ਗੁਰੂ ਦਾ ਹੁਕਮ ਪ੍ਰਵਾਨ ਕਰਦੀ ਹੈ। ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ, ਗੁਰੂ ਸਿੱਖ ਹੈ, ਸਿੱਖ ਗੁਰੂ ਹੈ। ਕੋਈ ਜਿਵੇਂ ਤਾਂਬੇ ਤੇ ਤਾਂਬੇ ਦੇ ਪੈਸੇ ਚ ਫਰਕ ਨਹੀਂ, ਜਿਵੇਂ ਸੋਨੇ ਤੇ ਸੋਨੇ ਦੇ ਗਹਿਣੇ ਭੇਦ ਨਹੀਂ, ਜਿਵੇਂ ਪਾਣੀ ਤੇ ਪਾਣੀ ਦੇ ਬੁਲਬਲੇ ਵਿੱਚ ਫਰਕ ਨਹੀਂ, ਇਸੇ ਤਰ੍ਹਾਂ ਸਿੱਖ ਗੁਰੂ ਔਰ ਗੁਰੂ ਦੇ ਸਿੱਖ ਵਿੱਚ ਕੋਈ ਫਰਕ ਨਹੀਂ। ਇਸੇ ਕਰਕੇ ਤਾਂ ਕਹਿੰਦੇ ਨੇ ਜੋ ਦੀਸਾ ਗੁਰ ਸਿੱਖੜਾ, ਕਿਸ ਨਿਮ ਨਿਮ ਲਾਗਾ ਪਾਏ ਜੀ। ਦੀਵਾਨ ਚੰਦੂ ਲਾਲ ਨੂੰ ਜਦੋਂ ਜਾ ਕੇ ਦੱਸੀ ਲਾਡੀਆਂ ਨੇ ਗੱਲ, ਸਰ ਵਰ ਕੇ ਕੋਲਾ ਹੋ ਗਿਆ। ਕਹਿਣ ਲੱਗਾ, ਮੈਂ ਬਦਲਾ ਲਵਾਂਗਾ, ਅਰਜਨ ਦੇਵ ਨੇ ਮੇਰੀ ਹੱਤਕ ਕੀਤੀ ਹੈ। ਇੱਕ ਬ੍ਰਾਹਮਣ ਪੰਡਿਤ ਮੌਲਵੀ ਕਾਜੀ ਪ੍ਰਿਥੀ ਚੰਦ ਅੱਗੇ ਵਿਰੋਧੀ ਸੀ, ਨਾਲ ਇੱਕ ਹੋਰ ਭਾਈ ਗਾਲ ਰਲ ਗਿਆ। ਉਹਨਾਂ ਹੀ ਦਿਨਾਂ ਵਿੱਚ ਅਕਬਰ ਮਰ ਗਿਆ, ਹਿੰਦੁਸਤਾਨ ਦੀ ਰਾਜ ਗੱਦੀ ਉੱਤੇ ਜਹਾਂਗੀਰ ਬਹਿ ਗਿਆ। ਗੱਦੀ ਉੱਤੇ ਬੈਠੇ ਨੂੰ ਅਜੇ ਇੱਕ ਸਾਲ ਹੋਇਆ ਸੀ ਜਾਂ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ, ਕਿਉਂਕਿ ਅਕਬਰ ਖੁਸਰੋ ਨੂੰ ਗੱਦੀ ਦੇਣ ਦੇ ਹੱਕ ਵਿੱਚ ਸੀ। ਉਹ ਕਹਿੰਦਾ ਸੀ ਸਿੱਧੀ ਪੋਤਰੇ ਨੂੰ ਗੱਦੀ ਦੇਣਿਆ, ਜਹਾਂਗੀਰ ਲਾਇਕ ਨਹੀਂ ਸੀ। ਜਹਾਂਗੀਰ ਇੱਕ ਕਿਤਾਬ ਲਿਖੀ, ਉਸਦਾ ਨਾਂ ਹੈ ਤੌਜ ਕੇ ਜਹਾਂਗੀਰੀ। ਆਪਣੀ ਕਲਮ ਨਾਲ ਉਹਦੇ ਵਿੱਚ ਲਿਖਦਾ ਕਿ ਮੈਂ ਬਟਾਲੀ ਪਿਆਲੇ ਸ਼ਰਾਬ ਦੇ ਰੋਜ਼ ਪੀਂਦਾ ਸਾਂ, ਪਰ ਸਵੇਰ ਤੋਂ ਸ਼ਾਮ ਤੱਕ ਕੁੱਟ ਰਹਿਣਾ। ਫਿਰ ਰਾਜ ਚਲਾਉਂਦੀ ਸੀ ਮਲਕਾ ਆਜ਼ਮ ਨੂਰ ਜਹਾਂ ਬੇਗਮ, ਹਿੰਦੁਸਤਾਨ ਦੀ ਮਲਕਾ ਆਜ਼ਮ, ਬੜੀ ਹੁਸੀਨ ਸੀ ਤੇ ਜਹਾਂਗੀਰ ਬਸੇ ਦੇ ਹੁਸਨ ਵਿੱਚ ਹੀ ਮਸਤ ਸੀ, ਤੇ ਜਾਂ ਸ਼ਰਾਬ ਦੇ ਪਿਆਲਿਆਂ ਵਿੱਚ ਸਹੀ ਮਹਿਨੇ ਉੱਤੇ ਰਾਜ ਕਰਨ ਦੇ ਕਾਬਲ ਨਹੀਂ ਸੀ। ਪਰ ਜਮਹੂਰੀਅਤ ਨਹੀਂ ਸੀ, ਡਿਕਟੇਟਰਸ਼ਿਪ ਸੀ, ਅੰਪੀਰੀਅਲਿਜ਼ਮ ਸੀ। ਜਹਾਂਗੀਰ ਲਿਖਦਾ ਹੈ جاندی ہے اس روڈ اتنے گوئندوال ہوندا ہے تے جے گوئندوال آیا خسرو مہاراج نے ویکھیا بڑا دکھی ہے انہاں لنگر شکایا لنگر شک کے اگان اتر گیا جناح کے کنڈے جا کے پھڑیا گیا جہانگیر نے پھڑ کے لاہور لے آندا حکم دتا اے ساتھیاں نو گو دے کچے چمڑے مر کے مروا دیتا جائے گو اور کھوتے کے چمڑے مر کے انہوں مروایا گیا جب خسرے نو قطر کر لگے وچ درباری پہ گئے سلا ہو گئی چنانچہ حکم دتا خسرو دیا اکھا کر کے اسنو انہ بنا دیتا جائے خسرو دیا اکھا کٹ کے اسنو انہ کر دیتا گیا لاہور وچ بہ کے ہن پنڈتا مارنیاں دیوان چندو لال نے پرتھیے نے سازش بنائی کہہ لگے ہن موقع ہے ارجن دیو نو گرفتار کرواؤن دا بادشاہ کو چگلی لائی گئی کہ مہاراج گرو نانک دی گدی دا پنجواں وار سرجن دیو انہیں خسرو دی مدد کی دی انہیں 5000 روپیہ دیتا ہے انہیں مدھر دل ملایا ہے نائو نے کیسا گرنتھ بنایا ہے وہ دیر اسلام کی نندیا لکھی اینی سن کے اب لگ اٹھی جہانگیر نو کئی لوگ سارا دوش چندو لال سے مرتے نے پر اصل وچ گرو ارجن دیو دا قاتل جہانگیر جہانگیر لکھ دے اپنی کرم نال تے دریا بیاسا دے کنڈے ارجن دیو کی ہندو فقیر رہندا سی تے نہ جمع پیڑیاں تو دی چور دی دکان بڑی گرم سی گر گدی نو چور دی دکان لکھتا ہے میں چاہتا سا یا اس نو اسلام وچ لے آواں یا چور دی دکان بند کر دیاں چنانچہ مینوں پتا لگا انہیں خسرو دی مدد کیتی ہے میں اسے ویلے حکم دتا ایدا بال بچہ مرد نہ کھان دے حوالے کیتا جائے اور اینو تسیے دے دے کے قتل کر دیتا جائے ایس لکھن دے ہوندیاں باقی گنجائش کوئی نہیں رہ جاتی اور اسے ویلے جہانگیر نے گرو ارجن دیو دے ورن ایشو کر دیتے ستگرو سچے بادشاہ دربار لا کے بیٹھے سی اور تارا آیا لاہوروں مہاراج نے شری گنگا جی نو سدیا بابا بڈھا جی نو سدیا سنگت نو انتم اپدیش کیتا گیا بابا جی ہر گوبند نو شستر داری بناونا ہے زمانہ خطرناک آ رہا ہے سرکار نہ ٹکر لینی پوے گی مسلح بیچ اور کھنجر خرید و بے عمل زاہد ٹکرانے تو ہے تیری فقیری سے شہر شاہی گنگا جی نو اپدیش دیتا گنگا جی اے شریر کا میلہ کا 4 دن دا ہے سب کھنڈ وچ میلے ہون گے سب دا بیاس کرو اسی آن کے سنگ ہاں سدکا نو کیا کہ شاید آخری دیدار نے انتم اپدیش کر کے حضور نے چالے پائے جہانگیر گرو ارجن دیو جی نو ایو ترم کر رہے ہوئے تب کیتا گیا مہاراج لاہور آئے بادشاہ جہانگیر دے پہلی پیشی جب سامنے آئے کہندے چندن دی چوکی بچھا کے بڑے ستکار نال بادشاہ نے بٹھائے کہنے لگا مہاراج مینوں پتا لگا ہے کہ تساں خسرو دی مدد کیتی ایک باغی دی مدد کرن والا سرکار دیاں نظراں وچ باغی ہوندا ہے مہاراج کہنے لگے بادشاہ جہانگیر خسرو بڑا دکھی سی ساڈے دربار وچ آیا اسی انہوں لنگر چھکایا